153 ਅੰਗ 153 ਅੰਗ ਸਤਰ ਹੇਠਾਂ ਤੋਂ 11ਵੀਂ ਪਾਠ ਹੈ ਆਨ ਮਨੋ ਤੋ ਪਰ ਕਰ ਜਾਓ ਮਨੋ ਬੋਲਾ ਬੋਲਣਾ ਹੈ ਕਿ ਕੱਸ ਕੇ ਬੋਲਣਾ ਹੈ ਇੱਥੇ ਅਰਥ ਕਰਕੇ ਥੋੜ੍ਹਾ ਜਿਹਾ ਕੱਸ ਕੇ ਮਨੋ ਮਨੋ ਨਹੀਂ ਮਨੋ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਂ ਰਾਗ ਗੌੜੀ ਮਹੱਲਾ ਤੀਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਗੁਆਰੇਰੀ ਸ਼ੁੱਧ ਹੈ। ਜਿਤਨੇ ਵੀ ਪ੍ਰਾਤਨ ਸਰੂਪ ਨੇ ਉਹਨਾਂ ਵਿੱਚ ਰਾਗ ਗੌੜੀ ਮਹੱਲਾ ਤੀਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਫਿਰ ਲਿਖਿਆ ਗੌੜੀ ਗੁਆਰੇ ਦੀ ਇਹ ਸ਼ੁੱਧ ਸਮਝਣਾ ਹੈ। ਸ਼ਬਦਾਰਥਾਂ 'ਤੇ ਹੋਰ ਨਵੀਆਂ ਸੰਖਿਆ 'ਤੇ ਇਹਨੂੰ ਬਦਲ ਦਿੱਤਾ ਗਿਆ ਹੈ ਜਿਸ ਕਰਕੇ ਭੁਲੇਖਾ ਪੈਂਦਾ ਉਹਨਾਂ ਨੇ ਰਾਗ ਗੌੜੀ ਗੁਆਰੇ ਦੀ ਮਹੱਲਾ ਤੀਜਾ ਕਰ ਦਿੱਤਾ ਨਾ ਰਾਗ ਗੌੜੀ ਗੁਆਰੇ ਦੀ ਮਹੱਲਾ ਤੀਜਾ ਨਹੀਂ ਹੈ ਸਗੋਂ ਰਾਗ ਗੌੜੀ ਮਹੱਲਾ ਤੀਜਾ ਹੈ। ਅੱਗੇ ਹੈ ਚੌਪ ਦੇ ਫਿਰ ਉਸ ਤੋਂ ਅੱਗੇ ਹੈ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਤੇ ਇਸ ਤੋਂ ਅੱਗੇ ਹੈ ਗੌੜੀ ਗੁਆਰੇ ਦੀ ਇਹ ਸ਼ੁੱਧ ਸਮਝਣਾ ਹੈ ਕਿਉਂਕਿ ਕੱਲ੍ਹ ਉਹ ਜਿਵੇਂ ਭਾਗ 'ਤੇ ਪਾਠ ਲਿਖਿਆ ਸੀ ਉਵੇਂ ਹੀ ਮਹਿਮਾ ਸਿੰਘ ਜੀ ਨੇ ਪੜ੍ਹ ਦਿੱਤਾ ਸੀ। ਜਿਨ੍ਹਾਂ ਦੇ ਕੋਲ ਸ਼ੁੱਧ ਭਾਗ ਨੇ ਪੁਰਾਤਨ ਭਾਗ ਨੇ ਜਾਂ ਜਿਨ੍ਹਾਂ ਨੇ ਟਕਸਾਲ ਤੋਂ ਪਾਠ ਕੀਤੇ ਨੇ ਉਹਨਾਂ ਨੇ ਚਿੱਠ ਲਿਖ ਕੇ ਭੇਜੀ ਹੈ ਵੀ ਇਹਦਾ ਨਿਰਣਾ ਕਰੋ। ਸੋ ਰਾਗ ਗੌੜੀ ਮਹੱਲਾ ਤੀਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੱਗੇ ਗੌੜੀ ਗੁਆਰੇ ਦੀ ਆ ਜਾਂਦਾ ਇਹ ਸ਼ੁੱਧ ਸਮਝਣਾ ਜੀ। 153 ਉੱਪਰੋਂ ਦੂਜੀ ਸਤਰ 153 ਉੱਪਰੋਂ ਦੂਜੀ ਸਤਰ ਪਾਠ ਹੈ ਜੀ ਸੱਚ ਰਹੱਸੇ ਪੂਰੇ ਹਰ ਲੋਕ ਦਾ ਕਿਰਪਾ ਕਰਕੇ ਸ਼ੁੱਧ ਉਚਾਰਨ ਦੱਸੋ ਜੀ। ਸੋ ਕੱਲ੍ਹ ਪਾਠ ਤੁਸੀਂ ਸਰਵਣ ਕਰ ਹੀ ਲਿਆ ਸੱਚ ਰਹੱਸੇ ਪੂਰੇ ਹਰ ਲੋਕ ਜੇ ਕੋਈ ਰਹੱਸੇ ਵੀ ਪਾਠ ਕਰ ਲੈਂਦਾ ਨਾ ਅਰਸ ਉਹੀ ਹੈ ਜਿਵੇਂ ਅਚਰਜ ਕਰ ਲੈਂਦੇ ਹਾਂ ਅਸੀਂ ਇਸੇ ਤਰ੍ਹਾਂ ਅਸ਼ਲ ਕਰ ਲੈਂਦੇ ਹਾਂ ਬਿਕਸ ਅਤੇ ਵਿਗਸ ਕਰ ਲੈਂਦੇ ਹਾਂ ਉਹਦਾ ਅਰਥ ਨਹੀਂ ਕੋਈ ਫਰਕ ਰਹਿੰਦਾ ਇਸੇ ਤਰ੍ਹਾਂ ਰਹੱਸੇ ਕਰ ਲਈਏ ਜਾਂ ਰਹੱਸੇ ਪੜ ਲਈਏ ਅਰਥ 'ਚ ਕੋਈ ਫਸਲ ਨਹੀਂ ਪੈਂਦਾ ਹੈ ਸਿਰਫ ਉਹ ਚਾਲ ਲਾਲ ਕਿਤੇ ਉਹਨੂੰ ਕੱਸ ਕੇ ਕੀਤਾ ਜਾਂਦਾ ਹੈ ਕਿਤੇ ਥੋੜ੍ਹਾ ਜਿਹਾ ਲਹਿਤਾਰ ਨਾਲ ਲਮਕਾ ਕੇ ਕੀਤਾ ਜਾਂਦਾ ਹੈ। ਉਹ ਜਿਹੜੇ ਰਾਗੀ ਸਿੰਘ ਹੈ ਨਾ ਉਹਨਾਂ ਤੋਂ ਤੁਸੀਂ ਜੇ ਕਿਤੇ ਚੰਗੀ ਤਰ੍ਹਾਂ ਇਹਦੀ ਪੁੱਛ ਪੜਤਾਲ ਕਰੋਗੇ ਪੂਰਾ ਨਿਰਣਾ ਕਰਾਂਗੇ ਕਿਉਂਕਿ ਉਹ ਬਾਣੀ ਹੈ ਰਾਗਾਂ ਵਿੱਚ ਫਿਰ ਉਹ ਝੱਟ ਦੱਸ ਦੇਣਗੇ ਵੀ ਇੱਥੇ ਵੀ ਲਮਕਾ ਕੇ ਕਰੋ ਇੱਥੇ ਵੀ ਤੁਸੀਂ ਰਹੱਸੇ ਕਰ ਲਓ ਕਿਉਂਕਿ ਉਹ ਰਾਗਾਂ ਵਿੱਚ ਸ਼ਬਦ ਗਾਉਂਦੇ ਨੇ ਉਹਨਾਂ ਨੂੰ ਲੈ ਤਾਰ ਦਾ ਪੂਰਾ ਪਤਾ ਹੁੰਦਾ ਵੀ ਇੱਥੇ ਰਹੱਸੇ ਇੱਥੇ ਅਰਥ ਵਿੱਚ ਕੋਈ ਫਰਕ ਨਹੀਂ ਹੈ। ਸੋ ਸੱਚ ਰਹੱਸੇ ਪੂਰੇ ਹਰ ਲੋਕ ਅੱਗੇ ਗਿਆਨੀ ਜੀ ਬੇਨਤੀ ਕਿਰਪਾ ਕਰਕੇ ਦੱਸੋ ਜੀ ਪੋਥੀ ਸਾਹਿਬ ਬੁਟਕੇ ਸਾਹਿਬ ਮੰਜੀ ਸਾਹਿਬ ਥੱਲੇ ਹੇਠ ਰੱਖ ਸਕਦਾ ਹਾਂ ਜਾਂ ਨਹੀਂ ਦੱਸਣਾ ਕਰੋ ਜੀ। ਸੋ ਬੇਨਤੀ ਹੈ ਵੀ ਗੁਰਬਾਣੀ ਗੁਰੂ ਹੈ ਭਾਵੇਂ ਉਹ ਪੋਥੀ ਰੂਪ ਵਿੱਚ ਹੈ ਭਾਵੇਂ ਗੁਟਕੇ ਵਿੱਚ ਸੁਸ਼ੋਭਿਤ ਹੈ ਭਾਵੇਂ ਸੈਂਚੀ ਵਿੱਚ ਹੈ ਭਾਵੇਂ ਸਰੂਪ ਵਿੱਚ ਹੈ ਤਾਂ ਧੁਰਕੀ ਬਾਣੀ ਸਚਕੀ ਬਾਣੀ ਇਸ ਨੂੰ ਉੱਚੇ ਥਾਂ 'ਤੇ ਹੀ ਅਦਬ ਸਤਿਕਾਰ ਨਾਲ ਹੀ ਰੱਖਣਾ ਖਾਸ ਕਰਕੇ ਸੰਤੋਖ ਕੇ ਰੱਖਣਾ ਚਾਹੀਏ ਕਿਉਂਕਿ ਠੀਕ ਹੈ ਅਸੀਂ ਹੇਠਾਂ ਰੱਖ ਲੈਂਦੇ ਗੁਰੂ ਮਹਾਰਾਜ ਸਰੂਪ ਵਿੱਚ ਪਰ ਕਈ ਵਾਰੀ ਐਸਾ ਹੁੰਦਾ ਸਾਡੇ ਜਿਹੜੇ ਭਾਵੇਂ ਚਰਨ ਧੋਤੇ ਹੀ ਹੈ ਪਰ ਫਿਰ ਵੀ ਉਹ ਕਿਸੇ ਨਾ ਢੰਗ ਨਾਲ ਉਹ ਹੇਠਾਂ ਛੋ ਹੀ ਜਾਂਦੇ ਨੇ, ਬੇਅਦਬੀ ਹੋ ਜਾਂਦੀ ਹੈ। ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਵੀ ਉਹ ਜਿਵੇਂ ਵੱਖਰੇ ਚੌਰ ਸਾਹਿਬ ਦੀ ਜਗ੍ਹਾ ਬਣੀ ਹੋਈ ਹੈ, ਵੱਖਰਾ ਉਹ ਸੁਸ਼ੋਭਿਤ ਕੀਤਾ ਜਾਂਦਾ, ਇਸੇ ਇੱਕ ਪਾਸੇ ਕੋਈ ਉਹ ਚੌਂਕੀ ਰੱਖ ਲਈ ਜਾਏ, ਉਹਦੇ ਉੱਪਰ ਹੀ ਗੁੜਕੇ ਅਤੇ ਪੋਥੀਆਂ ਸੁਸ਼ੋਭਿਤ ਕਰ ਲਈਆਂ ਹੋਣ, ਇਹਦੇ ਨਾਲ ਵੱਧ ਸਤਿਕਾਰ ਹੋਵੇਗਾ। ਜਿੰਨਾ ਅਸੀਂ ਵੱਧ ਸਤਿਕਾਰ ਕਰਾਂਗੇ ਓਨਾ ਸਾਡਾ ਵੱਧ ਸਤਿਕਾਰ ਹੋਵੇਗਾ, ਗੁਰੂ ਮਹਾਰਾਜ ਦੀ ਪ੍ਰਸੰਨਤਾ ਹੋਵੇਗੀ। ਜਿਨ ਪੈ ਬਾਣੀ ਅਦਮ ਨਾ ਧਾਰਾ, ਜਾਨੋ ਸੋ ਸਕ ਨਹੀਂ ਹਮਾਰਾ, ਇਹ ਵਚਨ ਸਾਨੂੰ ਸਾਹਮਣੇ ਰੱਖਣੇ ਚਾਹੀਦੇ। ਇੱਕ ਸੌ ਚੌਂਹਠ ਅੰਗ ਉੱਤੋਂ ਪੰਜਵੀਂ ਪੰਗਤੀ, ਇੱਕ ਸੌ ਚੌਂਹਠ ਅੰਗ ਉੱਤੋਂ ਪੰਜਵੀਂ ਪੰਗਤੀ, ਪਾਠ ਹੈ ਭਜ ਮਿਰ ਸੰਗਤ ਸਾਧੂ ਜਨ ਕੀ। ਵਿਸਰਾਮ ਦੱਸੋ ਜੀ, ਅਰਥ ਵਾਸਤੇ ਭਜ ਮਿਰ ਸੰਗਤ ਸਾਧੂ ਜਨ ਕੀ, ਵੀ ਸਾਧੂਆਂ ਦੀ ਸੰਗਤ, ਸਾਧੂਆਂ ਦੇ ਸੰਗਤ ਜਨਾਂ ਦੀ, ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਤੂੰ ਪਰਮੇਸ਼ੁਰ ਨੂੰ ਭਜ, ਪਰਮੇਸ਼ੁਰ ਨੂੰ ਜਪ। ਤੂੰ ਅਰਥ ਵਾਸਤੇ ਇੱਥੇ ਹੀ ਹੈ, ਜੇ ਚਾਲ ਨਾਲ ਅਸੀਂ ਲਾਉਣਾ ਹੈ ਫਿਰ ਭਜ ਮਿਲ ਸੰਗਤ ਸਾਧੂ ਜਨ ਕੀ, ਕਿਉਂ ਲੈ ਤਾਰਨ ਵਾਸਤੇ ਸੰਗਤ 'ਤੇ ਵੀ ਲਾ ਸਕਦੇ ਹਾਂ, ਅਰਥ ਵਾਸਤੇ ਭਜ 'ਤੇ ਲੱਗੇਗਾ ਜੀ। ਇੱਕ ਸੌ ਅਠੱਤਰ ਅੰਗ, ਇੱਕ ਸੌ ਅਠੱਤਰ ਤੇਰਵੀਂ ਪੰਗਤੀ ਲਿਖਿਆ, ਐਸਾ ਹਰ ਨਾਮ ਮਨ ਚਿਤ ਧਿਆਵੋ ਜਨ ਨਾਨਕ, ਜੋ ਅੰਤੀ ਅਵਸਰ ਲਏ ਛਡਾਇਆ। ਸੋ ਐਸਾ ਹਰ ਨਾਮ ਦੱਸਿਆ ਨਹੀਂ ਵੀ ਕੀ ਪੁੱਛਿਆ, ਇਹਦਾ ਉਂਝੀ ਲਿਖਿਆ ਸ਼ੈਂਤ ਵਿਸਰਾਮ ਪੁੱਛਿਆ ਹੋਊਗਾ, ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ, ਇੱਥੇ ਵਿਸਰਾਮ ਲੈ ਲੈਣਾ, ਜਨ ਨਾਨਕ ਅਤੇ ਜਮਕ ਲਾ ਲੈਣੀ, ਜੋ ਅੰਤੀ ਅਵਸਰ ਲਏ ਛਡਾਇਆ, ਪੂਰੀ ਪੰਕਤੀ ਹੋ ਜਾਂਦੀ ਹੈ ਜੀ। ਰਾਗ ਗੌੜੀ, ਇਹ ਤਾਂ ਉਹੀ ਕੁਆਰੇ ਦੀ ਸੰਬੰਧੀ ਪੁੱਛਿਆ, ਇਹ ਤਿੰਨ ਚਾਰ ਚਿੱਟਾਂ ਇਹੀ ਨੇ। ਸਵਾਲਾਂ ਦੇ ਜਵਾਬ ਜਿਹੜੇ ਆਵਾਜ਼ ਦੀ ਸਮਝ ਬਹੁਤ ਘੱਟ ਆਉਂਦੀ ਹੈ ਜੀ, ਇਹ ਆਪਣਾ ਲੰਗਰ ਹਾਲ ਬਹੁਤ ਗੂੰਜਦਾ ਹੈ, ਜਿਹਨੂੰ ਵੀ ਨਹੀਂ ਸਮਝ ਆਉਂਦੀ ਉਹ ਬਾਹਰ ਬਰਾਂਡੇ ਵਿੱਚ ਬਹਿ ਜਾਇਆ ਕਰੇ, ਕਿਉਂਕਿ ਕਈ ਵਾਰੀ ਹੁੰਦਾ ਅੰਮ੍ਰਿਤ ਦੇ ਨਿਹਾਲ ਨਾਲ ਉੱਚਾ ਸੁਣਦਾ ਹੈ, ਕਈ ਵਾਰੀ ਕੋਈ ਸੰਗਤ ਵਿੱਚ ਕਦੇ ਆਇਆ ਹੀ ਨਹੀਂ ਹੁੰਦਾ, ਉਹਨੇ ਵੜ ਕੇ ਬੈਠਿਆ ਨਹੀਂ ਹੁੰਦਾ ਹੈ, ਸੁਖੋਂ ਵੱਧ ਨਹੀਂ ਹੁੰਦੀ ਹੈ, ਫਿਰ ਵੀ ਨਹੀਂ ਸਮਝ ਆਉਂਦੀ। ਬਾਹਰ ਤੁਸੀਂ ਬਰਾਂਡੇ ਵਿੱਚ ਬੈਠ ਜਾਓ, ਜਿਨ੍ਹਾਂ ਨੂੰ ਇੱਥੇ ਅੰਦਰ ਬੈਠਿਆਂ ਸਾਫ਼ ਨਹੀਂ ਸੁਣਦਾ ਹੈ, ਉੱਥੇ ਤੁਹਾਨੂੰ ਸਾਫ਼ ਸੁਣ ਪਵੇਗਾ ਵੀ ਕੀ ਕਿਹਾ ਜਾ। ਇਹ ਜਿਹੜਾ ਹਾਲ ਹੈ ਨਾ, ਇਹ ਗੂੰਜ ਰਿਹਾ ਹੈ, ਇਹਦੇ ਵਿੱਚ ਆਵਾਜ਼ ਜਿਹੜੀ ਹੈ ਨਾ ਉਹ ਮਲੀਨ ਹੁੰਦੀ ਹੈ, ਯਾਨੀ ਦੋ ਚਾਰ ਆਵਾਜ਼ਾਂ ਬਣ ਜਾਂਦੀਆਂ। ਇਸ ਕਰਕੇ ਜੇ ਤਾਂ ਅਸੀਂ ਧਿਆਨ ਨਾਲ ਸੁਣੀਏ ਫਿਰ ਤਾਂ ਸਾਨੂੰ ਪਤਾ ਹੀ ਚੱਲ ਜਾਂਦਾ ਹੈ ਵੀ ਆਹ ਕੁਛ ਕਿਹਾ ਗਿਆ ਹੈ। ਕਿਰਪਾ ਕਰਕੇ ਪਰਚੀਆਂ ਦੇ ਉੱਤਰ ਉਹ ਗੁਰਸਿੱਖ ਦੇਵੇ ਜਿਸ ਦੀ ਆਵਾਜ਼ ਸਾਫ਼ ਹੋਵੇ ਜੀ। ਸੰਗਤ ਅਤੇ ਆਪ ਜੀ ਦਾ ਦਾਸਰਾ ਜਗਸੀਰ ਸਿੰਘ, ਮੈਂ ਬੇਨਤੀ ਕਰਾਂਗਾ ਵੀ ਜਗਸੀਰ ਸਿੰਘ ਜੀ ਤੁਸੀਂ ਇੱਥੇ ਸਟੇਜ 'ਤੇ ਆਓ, ਤੁਹਾਡੇ ਨਾਲ ਆਵਾਜ਼ ਹੋਰ ਕਿਹਦੀ ਸਾਫ਼ ਹੋਣੀ ਹੈ, ਮੈਂ ਇੱਥੇ ਤੁਹਾਨੂੰ ਦੱਸੀ ਜਾਇਆ ਕਰਾਂਗਾ, ਤੁਸੀਂ ਅੱਗੇ ਬੋਲੀ ਜਾਇਆ ਕਰੋ, ਇਹ ਸੇਵਾ ਤੁਸੀਂ ਨਿਭਾਓ ਜੀ। ਮਹਾਰਾਜ ਜਗਸੀਰ ਸਿੰਘ ਜੀ, ਸੱਤਰ ਕਾ ਮਤਹੀਣ ਅਸੀਆਂ ਕਿਉਂ ਵਿਵਹਾਰ ਨਾ ਪਾਵੇ, ਇੱਕ ਸੌ ਅਠੱਤੀ ਅੰਗ ਛੇਵੀਂ ਸੱਤਵੀਂ ਪੰਗਤੀ, ਪੰਗਤੀ ਛੇਵੀਂ ਸੱਤਵੀਂ, ਅੰਗ ਹੈ ਇੱਕ ਸੌ ਅਠੱਤੀ। ਇਹ ਪੁੱਛਿਆ ਨਵੇਂ ਕੈਸੇ ਜਸਨੀ ਮੂਲ ਨ ਜਾਣਾ, ਉਸ ਵੱਲ ਸੱਤਰ ਨਵੇਂ ਸ਼ਬਦ ਦਾ ਉਚਾਰਨ ਦੱਸੋ ਜੀ। ਉਹ ਕੱਸ ਕੇ ਸੱਤਰ ਕਹਿਣਾ ਹੈ, ਜਿੱਥੇ ਨਵੇਂ ਉੱਥੇ ਨਵੇਂ ਥੋੜ੍ਹਾ ਜਿਹਾ ਕੱਸ ਕੇ ਕਹਿਣਾ। ਇੱਕ ਇਹ ਗਿਣਤੀ ਦਾ ਵਾਚਕ ਹੈ, ਨੱਬੇ ਦੀ ਗਿਣਤੀ ਦਾ ਵਾਚਕ ਹੈ, ਇਸ ਕਰਕੇ ਨਵੈ ਕਹਿ ਸਹਿਜਾ ਸਨੀ ਮੂਲ ਨਾ ਜਾਣੇ ਅਪਵਾਦ। ਇਹ ਵੀ ਹੋ ਗਈ ਹੈ, ਹੈ ਜੀ, ਆ ਹੋ ਗਿਆ। ਪੰਨਾ ਅੰਗ 166, ਪੰਗਤੀ 11, 166 ਪੰਗਤੀ 11, ਮੈਂ ਮੂਰਖ ਕੀ ਗੱਤ ਕੀਜੈ ਮੇਰੇ ਰਾਮ। ਇਸ ਵਿੱਚ ਵਿਸਰਾਮ ਦੱਸਿਆ ਜਾਏ ਜੀ, ਕੱਲ੍ਹ ਪਾਠ ਵੇਲੇ ਗ੍ਰੰਥੀ ਸਾਹਿਬਾਨ ਨੇ ਕੀਤਾ ਸੀ, ਮੈਂ ਮੂਰਖ ਕੀ ਗੱਤ ਕੀਜੈ ਮੇਰੇ ਰਾਮ। ਜੇ ਕੋਈ ਗੱਤ 'ਤੇ ਲਾ ਲੈਂਦਾ ਫਿਰ ਵੀ ਅਰਸ ਦਾ ਅਨਰਸ ਨਹੀਂ ਹੁੰਦਾ ਹੈ, ਮੂਰਖ ਦੀ ਮਾਰਾ ਗਤੀ ਇਹ ਮੇਰੇ ਰਾਮ ਕਰ ਦੇਈਏ। ਜੇ ਅੱਗੇ ਲਾ ਲਾਂਗੇ ਫਿਰ ਵੀ ਕੋਈ ਅਰਸ ਦਾ ਅਨਰਸ ਨਹੀਂ ਪੈਂਦਾ ਹੈ। ਇਸ ਕਰਕੇ ਮੈਂ ਮੂਰਖ ਕੀ ਗੱਤ ਕੀਜੈ ਮੇਰੇ ਰਾਮ। 171 ਅੰਦ ਉੱਪਰੋਂ ਤੀਜੀ ਪੰਗਤੀ, ਹਮਰਾ ਮਸਤਕ ਦਾਗ ਦੁਗਾਨਾ ਹਮ ਕਰਜ ਗੁਰੂ ਬਹੁ ਸਾਡੇ। ਦੁਗਾਨਾ ਦੱਸੋ, ਦੁਗਾਨਾ ਤਾਂ ਕੋਈ ਪਾਠ ਹੀ ਹੈ ਨਹੀਂ, ਜੇ ਕਿਸੇ ਦੇ ਔਂਕਣ ਨਾਲ ਛਪਿਆ ਹੋਇਆ ਉਹ ਹੈ ਗਲਤ, ਅਸ਼ੁੱਧ ਹੈ, ਉਹ ਦਾਗਾਨਾ ਹੀ ਕਰ ਲਏ। ਦੱਦੇ ਨੂੰ ਜਿਹੜਾ ਹੇਠਾਂ ਔਂਕੜ ਕਿਤੇ ਲੱਗਿਆ ਉਹ ਮੇਸ ਲਵੇ ਜੀ। ਹਮਰਾ ਮਸਤਕ ਦਾਗ ਦੁਗਾਨਾ ਹੀ ਹੈ। ਇਹ ਵੀ ਉਹੀ ਪਰਚੀ ਹੈ, 5-6 ਪਦ ਪਦ ਰਾਗ ਗੌੜੀ ਮਹੱਲਾ ਤੀਜਾ ਵੀ ਆਉਂਦੀ। ਅੱਗੇ ਲਿਖਿਆ, ਬਾਬਾ ਜੀ ਮਹਾਂਪੁਰਖਾਂ ਬੇਨਤੀ ਹੈ ਕਿ ਜੋ ਆਪਣੀ ਮਰਜ਼ੀ ਨਾਲ ਬਿੰਦੇ ਲਾ ਕੇ ਪੜ੍ਹਦੇ ਹਨ ਇੱਥੇ ਵੀ ਆਉਂਦੇ ਹਨ, ਬੇਨਤੀ ਹੈ ਕਿ ਇਸ ਬਾਰੇ ਸਾਰੀ ਸੰਗਤ ਨੂੰ ਖੁੱਲ੍ਹ ਕੇ ਦੱਸੋ, ਧੰਨਵਾਦੀ ਹੋਵਾਂਗੇ। ਵੀ ਜਾਣੀ ਘਰੇ ਜਾ ਕੇ ਉਹ ਬਿੰਦੀਆਂ ਨਾਲ ਪਾਠ ਕਰਦੇ ਹੈ, ਆਉਂਦੇ ਇੱਥੇ ਵੀ ਹੈ। ਉਹ ਤਾਂ ਤੁਸੀਂ ਸਾਰੇ ਹੀ ਸੁਣ ਹੀ ਰਹੇ ਹੋ, ਜਦੋਂ ਮਹਿਮਾ ਸਿੰਘ ਜੀ ਪਾਠ ਕਰਦੇ ਨੇ ਉਹ ਕੋਈ ਪਾਠ ਕਰਦਿਆਂ ਕੋਈ ਬਿੰਦੀ ਲਾਉਂਦੇ ਨੇ ਸਪਸ਼ਟ। ਭਾਈ ਮਨੀ ਸਿੰਘ ਜੀ ਨੇ ਇੱਥੇ ਪਵਿੱਤਰ ਸਰੂਪ ਲਿਖਿਆ, ਉਹਦੇ ਉਤਾਰੇ ਬਾਬਾ ਦੀਪ ਸਿੰਘ ਜੀ ਨੇ ਲਿਖੇ ਹੈ, ਉਹਨਾਂ ਤੋਂ ਅੱਗੇ ਕੋਈ ਹੋਰ ਤਾਂ ਮਹਾਨ ਹੋ ਨਹੀਂ ਸਕਦਾ ਜਿਹੜਾ ਕੋਈ ਵੀ ਸ਼ੁੱਧ ਲਿਖ ਦੇਵੇ। ਅਤੇ ਅਸੀਂ ਵੀ ਹੁਣ ਸ਼ੁੱਧ ਕਰਕੇ ਆਹ ਉਹ ਕਰ ਕਰਕੇ ਪੜ੍ਹਨਾ ਹੈ, ਉਹਦੀ ਆਪਣੀ ਮਰਜ਼ੀ ਹੈ। ਕਿਉਂਕਿ ਇੱਕ ਧੜਾ ਇਹਦੇ ਵਿੱਚ ਬਹੁਤੀਆਂ ਬਿੰਦੀਆਂ ਵਾਲਾ ਵੀ ਖੜ੍ਹਾ ਹੋ ਗਿਆ, ਕਹਿੰਦੇ ਵਿਆਕਰਨ ਦੇ ਨਿਯਮਾਂ ਅਨੁਸਾਰ ਇੱਥੇ ਇਹ ਬਿੰਦੀ ਲੱਗਦੀ ਹੈ ਤਾਂ ਹੀ ਪਾਠ ਹੁੰਦਾ ਹੈ। ਜੇ ਕਿਤੇ ਉਹ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਾਸੋਂ 1 ਓਂਕਾਰ ਤੋਂ 18-10-20 ਤੱਕ ਕਥਾ ਵਾਰਤਾ ਸੁਣ ਲੈਂਦੇ ਫਿਰ ਨਹੀਂ ਉਹਨਾਂ ਨੂੰ ਸ਼ੰਕਾ ਉੱਠਣੀ ਸੀ। ਉਹਨਾਂ ਨੇ ਬਿਨਾਂ ਬਿੰਦੀਆਂ ਤੋਂ 28 ਗੁਰਬਾਣੀ ਦੀਆਂ ਕਥਾ ਪੂਰੀਆਂ ਕੀਤੀਆਂ। ਜਿਹੜੇ ਬਿੰਦੀਆਂ ਦੇ ਸੰਬੰਧ ਵਿੱਚ ਕੁਝ ਕਹਿਣ ਵਾਲੇ ਨੇ ਵੀ ਬਿੰਦੀਆਂ ਲਾ ਕੇ ਫਿਰ ਹੀ ਅਰਥ ਹੁੰਦੇ ਹੈ, ਉਹ ਸ਼ਾਇਦ ਕਿਤੇ ਟਕਸਾਲ ਤੋਂ ਉਹਨਾਂ ਨੇ ਪੜ੍ਹੇ ਨਹੀਂ ਹੋਣੇ 4 ਅੱਖਰ, ਤਾਂ ਹੀ ਉਹਨਾਂ ਦੇ ਮਨ ਵਿੱਚ ਸ਼ੰਕਾ ਆਉਂਦੀ ਹੈ। ਅਤੇ ਸ਼ਾਇਦ ਉਹਨਾਂ ਨੇ ਕਿਤੇ ਕਥਾ ਕੀਤੀ ਵੀ ਨਾ ਹੋਵੇ, ਨਾ ਸੁਣੀ ਹੋਵੇ। ਅਤੇ ਗੁਰੂ ਕਲਗੀਧਰ ਜੀ ਦੀ ਟਕਸਾਲ ਆਏ ਤਾਂ ਸੀਨਾ ਵੀ ਸੀਨਾ, ਜਿਵੇਂ ਅਰਥ ਚਲੇ ਆਏ, ਜਿਵੇਂ ਪਾਠ ਚੱਲਦਾ ਆ ਰਿਹਾ ਉਹ ਅੱਗੇ ਤੋਂ ਅੱਗੇ ਮਹਾਂਪੁਰਸ਼ ਇਹ ਪਾਠ ਦੱਸਦੇ ਆਏ ਅਤੇ ਅਰਥ ਬਣਾਉਂਦੇ ਆਏ ਰਹੇ। ਇਸ ਕਰਕੇ ਜਿਹਨੇ ਸ਼ੁੱਧ ਪਾਠ ਦਾ ਉਚਾਰਨ ਸਿੱਖਣਾ ਹੈ, ਉਹ ਜਿਹੜੇ ਵੀ ਗੁਰੂ ਕਲਗੀਧਰ ਜੀ ਤੋਂ ਇਹ ਟਕਸਾਲ ਵਿੱਚ ਆ ਕੇ ਪੜ੍ਹੇ ਨੇ ਵਿਦਿਆਰਥੀ, ਉਹਨਾਂ ਪਾਸੋਂ ਇਹ ਵਿੱਦਿਆ ਪੜ੍ਹ ਲਏ ਅਤੇ ਪਾਠ ਸ਼ੁੱਧ ਹੋ ਜਾਏਗਾ, ਸ਼ੰਕਾ ਵੀ ਨਿਵਿਰਤ ਹੋ ਜਾਏਗੀ। ਕਿਉਂਕਿ ਜਦੋਂ ਅਰਥ ਨੂੰ ਸਪਸ਼ਟ ਕਰ ਦਿੱਤਾ ਜਾਏਗਾ ਫਿਰ ਕੋਈ ਬਿੰਦੀਆਂ ਬਹੁਤੀਆਂ ਲੈਣ ਦੀ ਉਹਨੂੰ ਗੁਜਾਇਸ਼ ਨਹੀਂ ਰਹੇਗੀ। ਹਾਂਜੀ, ਇਹ ਹੋ ਗਈ ਅਤੇ ਹੁਣ ਇੱਕ ਸੌ 90-17 ਹੇਠਲੀ, ਸਾਧ ਸੰਗ ਮਿਲ ਭਜੈ ਗੋਪਾਲਾ। 190-17 ਹੇਠਲੀ, ਸਾਧ ਸੰਗ ਮਿਲ ਭਜੈ ਗੋਪਾਲਾ। ਗੋਪਾਲਾ ਸ਼ਬਦ ਦਾ ਸਹੀ ਉਚਾਰਨ ਦੱਸੋ ਜੀ, ਕਿਉਂਕਿ ਇਹਦੇ ਹੇਠਾਂ ਔਂਕੜ ਅਤੇ ਹੋੜਾ ਆ ਗਿਆ। ਜਿੱਥੇ ਵੀ ਆਵੇ ਉੱਥੇ ਦਰਮਿਆਨੀ ਆਵਾਜ਼ ਨਾਲ ਉਚਾਰਨਾ ਹੈ ਜੀ, ਪੜ੍ਹਨਾ ਹੈ ਜੀ। ਨਾ ਗੋਪਾਲਾ ਕਹਿਣਾ ਇਹ, ਨਾ ਗੋਪਾਲਾ ਕਹਿਣਾ, ਵਿਚਾਲਣੀ ਜੀ ਆਵਾਜ਼ ਵਿੱਚ ਇਹਦਾ ਉਚਾਰਨਾ। ਸਾਧ ਸੰਗ ਮਿਲ ਭਜੈ ਗੋਪਾਲਾ, ਨਾਲੇ ਹੋੜਾ ਵੀ ਲੱਗ ਗਿਆ ਨਾਲੇ ਔਂਕੜ ਵੀ ਲੱਗ ਗਿਆ। ਉਹ ਮਿਹਨਤ ਕਰਨ ਨਾਲੇ ਸ਼ੁੱਧ ਆ ਜਾਏਗੀ। ਐਂ ਨਹੀਂ ਵੀ ਝੜਦੇ ਕਿ ਚਲੋ ਇੱਥੇ ਪੜ੍ਹਿਆ ਅਤੇ ਉਹ ਜਾ ਕੇ ਪੋਥੀ ਸੰਤੋਖ ਦੀ ਫਿਰ ਸ਼ੁੱਧ ਹੋ ਜਾਏਗਾ, ਇਹ ਨਹੀਂ ਹੋਵੇਗਾ, ਇਹ ਮਿਹਨਤ ਨਾਲ ਹੋ ਜਾਏਗਾ। ਕਈ ਕਹਿੰਦੇ ਇਹ ਤਾਂ ਜਿਹੜਾ ਗੋਪਾਲਾ ਇਹਦਾ ਸਹੀ ਰੂਪ ਹੈ ਅਤੇ ਅਰਥ ਇਹਦੀ ਜਿਹੜੀ ਆਪਣੀ ਪੰਗਤੀ ਦੀ ਲੈ ਤਾਰ ਜਿਹੜੀ ਸੀ ਇਹਨਾਂ ਨੂੰ ਮਾਤਰਾ ਨੂੰ ਘਟਾਉਣ ਵਾਸਤੇ ਉਹਨਾਂ ਨੇ ਹੇਠਾਂ ਗੱਗਾ ਲਾ ਦਿੱਤਾ ਹੈ। ਇਸ ਕਰਕੇ ਹੈ ਤਾਂ ਸਹੀ ਲਫਜ਼ ਗੋਪਾਲ, ਇੱਥੇ ਕਹਿੰਦੇ ਗੋਪਾਲਾ ਉਚਾਰੋ। ਉਹ ਅੱਜ ਕੱਲ੍ਹ ਦੇ ਨਵੀਨ ਖਿਆਲੇ ਐਸੇ ਦੱਸਦੇ ਨੇ। ਸੰਪਰਦਾ ਵਿੱਚ ਇਹੀ ਦੱਸਿਆ ਜਾਂਦਾ ਵੀ ਜਿੱਥੇ ਐਸੇ ਅੱਖਰ ਆ ਜਾਣ ਉੱਥੇ ਵਿਚਾਲੜੀ ਜੀ ਆਵਾਜ਼ ਕੱਢ ਕੇ ਇਹਨਾਂ ਦਾ ਉਚਾਰਨ ਕਰਨਾ ਹੈ ਜੀ। 208 ਪੰਨਾ ਸਤਰ ਉੱਪਰ ਤੋਂ ਸੱਤਵੀਂ, 208 ਸਤਰ ਉੱਪਰ ਤੋਂ ਸੱਤਵੀਂ, ਭਰਮ ਜਰਾਏ ਚਰਾਈ ਬਭੂਤਾ, ਪੰਥ ਏਕ ਕਰ ਪੇਖਿਆ। ਸ਼ਬਦ ਵਿੱਚ ਚਰਾਈ ਜਾਂ ਚਰਾਈ ਹੈ, ਨਾ ਚਰਾਈ ਤਾਂ ਜ਼ਿਆਦਾ ਹੈ ਨਹੀਂ ਹੈ, ਚੱਚਾ ਹੀ ਆਇਆ ਹੈ। ਫਿਰ ਆਰੇ ਨੂੰ ਥੋੜ੍ਹਾ ਜਿਹਾ ਉਹਦੇ ਹੇਠਾਂ ਜਿਵੇਂ ਹਲਤ ਲੱਗਿਆ ਹੋਵੇ ਅਤੇ ਉਹ ਪਾਠ ਅਸੀਂ ਕਰ ਦੇਣਾ, ਉਸ ਤਰ੍ਹਾਂ ਚੜ੍ਹਾਈ ਇਉਂ ਪਾਠ ਕਰਨਾ ਅਤੇ ਝੱਜਾ ਨਹੀਂ ਲੱਗਣ ਦੇਣਾ, ਉਹਦੇ ਚੱਚੇ ਦੀ ਆਵਾਜ਼ ਹੀ ਰੱਖਣੀ ਹੈ ਜੀ। ਅੰਗ ਕੋਈ ਨਹੀਂ ਲਿਖਿਆ। ਅਚਰਜ ਏਕ ਸੁਣੋ ਰੇ ਪੰਡਿਆ, ਇਹ ਸ੍ਰੀ ਰਾਗ ਵਿੱਚ ਸ਼ਬਦ ਆਉਂਦਾ, ਇਹ ਸ਼ਬਦ ਕਿਸ ਤਰ੍ਹਾਂ ਬੋਲਣਾ ਜੀ? ਕੱਲ੍ਹ ਸ਼੍ਰੀ ਰਾਗ ਪਰਸੋਂ ਸਮਾਪਤੀ ਹੋਈ ਸੀ, ਉਚਾਰਨ ਦੱਸਿਆ ਗਿਆ ਸੀ। ਅਚਰਜ ਏਕ ਸੁਣੋ ਰੇ ਪੰਡਿਆ, ਉਹ ਚਾਲ ਲਾਲ ਅਰਥ ਵਿੱਚ ਗੋਹੀ
ਗੋਬੀ ਅਰਥ ਕੀ?
ਇਹ ਰਾਗ ਗੌੜੀ ਹੈ ਜੀ, 31 ਰਾਗਾਂ ਵਿੱਚ ਬਾਣੀ ਹੈ। ਜਿਵੇਂ ਸ੍ਰੀ ਰਾਗ ਗੌੜੀ ਹੈ, ਮਹਾਜੈ ਹੈ, ਆਸਾ ਹੈ, ਅੱਗੇ ਗੁਜਰੀ ਹੈ, ਗੁਆਰੇ ਦੀ ਇਹਦੀ ਕਿਸਮ ਹੈ ਜੀ। ਗੌੜੀ 11 ਪ੍ਰਕਾਰ ਦੀ ਆਉਂਦੀ ਹੈ, ਉਹ ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਉਹਦੇ ਵਿੱਚ ਆ ਜਾਏ ਗੌੜੀ ਗੁਆਰੇ ਦੀ ਮਹੱਲਾ ਤੀਜਾ, ਗੌੜੀ ਪੂਰਵੀ ਮਹੱਲਾ ਤੀਜਾ, ਗੌੜੀ ਚੇਤੀ ਮਹੱਲਾ ਤੀਜਾ, ਗੌੜੀ ਵੈਰਾਗਣ ਤੀਜਾ, ਗੌੜੀ ਬੈਰਾ ਦੱਖਣੀ, ਗੌੜੀ ਮਾਲਵਾ, ਗੌੜੀ ਮਾਲਾ, ਅਤੇ ਗੌੜੀ ਮਾਜ, ਇਸ ਤਰ੍ਹਾਂ 11 ਪ੍ਰਕਾਰ ਦੀ ਆ ਜਾਂਦੀ ਹੈ। ਇੱਥੇ ਵੀ ਜਿਹੜੀ ਇਹ ਗੁਆਰੇ ਦੀ ਕਿਸਮ ਦੀ ਗੌੜੀ ਹੈ ਨਾ, ਉਹਦੇ ਵਿੱਚ ਸ਼ਬਦ ਹੈ, ਉਹਦੇ ਵਿੱਚ ਗਾਇਆ ਜਾਣ ਵਾਲਾ ਹੈ। 182-83 ਅੰਗ, 182-83 ਅੰਗ। ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਨ, ਜਿਸ ਸਿਮਰਤ ਡੂਬਤ ਤਰੇ, ਇਹ ਪਾਹਨ ਨਹੀਂ ਹੈਗਾ ਇੱਥੇ? ਜਿਸ ਸਿਮਰਤ ਡੂਬਤ ਪਾਹਨ, ਪਾਹਨ ਇਹਨੇ ਸ਼ਬਦ ਲਿਖਿਆ ਨਹੀਂ। ਜਿਸ ਸਿਮਰਤ ਡੂਬਤ ਪਾਹਨ ਤਰੇ, ਹਰੈ ਤਰੈ ਕਰਵਾਇਆ ਹੈ ਉਚਾਰਨ, ਨਹੀਂ ਤੁਸੀਂ ਅੰਦਰ ਸੀਡੀ ਨਾਲ ਨਾਲ ਹੋ ਰਹੀ ਹੈ ਉਹਦੇ ਵਿੱਚ ਸੁਣ ਲਓ। ਪਾਠੀ ਸਿੰਘ ਨੇ ਤਾਂ ਸੂਕੇ ਹਰੇ ਹੀ ਕਰਿਆ, ਡੂਬਤ ਤਰੇ ਹੀ ਕਰਿਆ, ਹਰਾ ਤਰਾ ਤਾਂ ਕਰਿਆ ਨਹੀਂ। ਇਹ ਤੁਸੀਂ ਆਪਣੀ ਤਸੱਲੀ ਅੰਦਰ ਦੋ, ਇੱਕ ਦਿੱਲੀ ਤੋਂ ਪਾਰਟੀ ਆਈ ਹੋਈ ਹੈ ਜੋ ਸੀਡੀ ਨਾਲ ਕਰ ਰਹੀ ਹੈ, ਗੁਰੂ ਪਿਆਰੇ ਭਾਈ ਅਜੈਬ ਸਿੰਘ ਗਲੋਟੀ ਵਾਲੇ ਬੜੇ ਸ਼ਰਧਾ ਭਾਵਨਾ ਨਾਲ ਉਹ ਵੀ ਕਰ ਰਹੇ ਨੇ। ਉੱਥੋਂ ਤੁਸੀਂ ਸੁਣ ਕੇ ਨਾ ਆਪਣਾ ਨਿਹਚਾ ਕਰ ਸਕਦੇ ਵੀ ਪਾਠੀ ਸਿੰਘ ਗਲਤ ਪੜ੍ਹ ਕੇ ਗਿਆ ਕਿ ਸਾਨੂੰ ਗਲਤ ਸੁਣਿਆ ਹੈ। ਸੋ ਡਰੇ ਤਰੇ ਕਰੇ ਗਿਆ। ਹੇਠੋਂ 11ਵੀਂ ਪੰਕਤੀ, ਅੰਗ 195, ਨਾਨਕ ਉਧਰ ਕਿਰਪਾ ਸੁਖ ਸਾਗਰ, ਉਧਰ ਸੁਧ ਹੈ ਕਿ ਉਧਰ ਸੁਧ ਹੈ। ਸੰਪਰਦਾ ਵਿੱਚ ਉਧਰ ਹੀ ਕਰਾਉਂਦੇ ਨੇ, ਅਰਥ ਉਧਾਰ ਲਈ ਹੈ, ਉਧਾਰ ਲੈ। ਸੋ ਅੱਜ ਕੱਲ੍ਹ ਦੇ ਜਿਹੜੇ ਨਵੀਨ ਖਿਆਲੀਏ ਪ੍ਰੋਫੈਸਰ ਪ੍ਰਿੰਸੀਪਲਾ ਜਾਂ ਹੋਰ ਕੋਈ ਐਸੀਆਂ ਜਮਾਤਾਂ ਖੜ੍ਹੀਆਂ ਹੋਈਆਂ, ਜੋ ਜ਼ਿਆਦਾ ਬਿੰਦੀਆਂ ਦੀਆਂ ਵਰਤੋਂ ਕਰਦੇ ਨਾ ਤਾਂ ਆਪਾਂ ਹੁਣ ਪੀ ਲੈਣਾ, ਤੁਸੀਂ ਸਾਰੇ ਜਾਣਦੇ ਉਹਨਾਂ ਨੂੰ ਵੀ ਝੋਲੇ ਭਰੀ ਫਿਰਦੇ ਹੋ ਬਿੰਦੀਆਂ ਦੇ ਜਿੱਥੇ ਕਿੱਥੇ। ਉਹ ਕਹਿੰਦੇ ਅਸੀਂ ਗੁਰਬਾਣੀ ਸ਼ੁੱਧ ਕਰ ਦੇਣੀ ਹੈ, ਸ਼ੁੱਧ ਉਚਾਰਨਾ ਤੁਹਾਨੂੰ ਦੱਸਣਾ ਹੈ, ਬੜੀਆਂ ਕਲਾਸਾਂ ਲਾਉਂਦੇ ਨੇ। ਸੋ ਅਰਥ ਉਹ ਜਥਾ ਪ੍ਰਕਰਨ ਤਥਾ ਅਰਥ ਹੁੰਦਾ ਹੈ, ਉਸ ਨਿਯਮ ਨੂੰ ਸਾਹਮਣੇ ਰੱਖ ਕੇ ਵੀ ਭਾਵੇਂ ਉਧਰ ਹੋਵੇ ਭਾਵੇਂ ਉਧਾਰ ਹੋਵੇ, ਅਰਥ ਉਹਦਾ ਇੱਕੋ ਹੀ ਉਹੀ ਹੋਏਗਾ ਪ੍ਰਕਰਨ ਅਨੁਸਾਰ। ਇਸ ਕਰਕੇ ਨਾਨਕ ਉਧਰ ਕਿਰਪਾ ਸੁਖ ਸਾਗਰ, ਕੋਈ ਜ਼ਰੂਰੀ ਨਹੀਂ ਵੀ ਅਸੀਂ ਉਧਾਰ ਕਰਾਂਗੇ ਅਤੇ ਫਿਰ ਹੀ ਅਰਥ ਬਣੂਗਾ, ਜੇ ਉਧਰ ਕਰ ਦਿੱਤਾ ਫਿਰ ਨਹੀਂ। ਉਹ ਗਿਆਨੀ ਸਿੰਘ ਨੇ ਆਪੇ ਉਧਰ ਦਾ ਅਰਥ ਉਧਾਰ ਕਰ ਲੈਣਾ ਹੈ। ਇਹ ਕੁਝ ਚਿੱਟਾਂ ਆਈਆਂ ਸਨ, ਜਿਸ ਤਰ੍ਹਾਂ ਦੀ ਸੋਝੀ ਸਮਝ ਸੰਗਤ ਵਿੱਚ ਹੋਏ ਥੋੜ੍ਹੀ ਬਹੁਤੀ ਪਈ ਹੈ, ਦਾਸ ਨੇ ਆਪ ਜੀ ਨੇ ਸਾਂਝੀ ਕੀਤੀ ਹੈ। ਬਾਕੀ ਤਾਂ ਸਤਿਗੁਰੂ ਸਭ ਕੋਈ ਜਾਣਦੇ ਨੇ, ਅਸੀਂ ਜਿੰਨੇ ਇੱਥੇ ਗੁਰੂ ਮਹਾਰਾਜ ਦੀ ਜੂਰੀ ਵਿੱਚ ਬੈਠੇ ਹਾਂ, ਤੁਸ ਜੀਵ ਅਲਪਗ ਜੀਵ ਹੈ, ਸਾਰੇ ਗੁਰੂ ਮਹਾਰਾਜ ਦੇ ਅਸੀਂ ਵਿਦਿਆਰਥੀ ਹੈ ਅਤੇ ਰਲ ਮਿਲ ਕੇ ਅਸੀਂ ਇਹ ਲਾਹੇ ਲੈਣੇ ਹੈ। ਸੰਗਤਾਂ ਨੇ ਸਾਰੀਆਂ ਭੁੱਲਾਂ ਗਲਤੀਆਂ ਮਾਫ਼ ਕਰਨੀਆਂ ਜੀ, ਫਤਿਹ ਪ੍ਰਵਾਨ ਕਰੋ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।